ਰਾਜ ਅਸਦਾ ਤਿਆਗ ਕਰ ਦਿੱਤਾ ਨਾ ਕਰਦੇ ਚੇਸਟਾ ਪਾ ਲਈ ਈਸ਼ਵਰ ਦੀ ਸਰਵਗਤਾ ਆਦਿ ਸਵਾਲ ਜੀ ਦੀ ਅਲਪਗਤਾ ਆਦਿ ਸਵਾਲ ਦੋਵੇਂ ਤਿਆਗ ਕੇ ਲੱਖ ਅਰਸ ਚੇਸਟਾ ਹੋ ਗਈ ਜੋ ਤੁਹਾਡੇ ਨਹਿਰ ਦੇ ਵਿੱਚ ਮਿਲ ਗਿਆ ਜਿਵੇਂ ਕੋਈ ਈਸ਼ਵਰ ਦੇ ਵਿੱਚ ਕੋਈ ਰੂਪ ਹੋ ਕੇ ਮਿਲ ਗਿਆ
ਕਬੀਰਾ ਧੂੜ ਸਕੇਲ
ਸਾਹਿਬ ਜੀ ਕਹਿੰਦੇ ਭਾਈ ਧੂੜ ਇਕੱਠੀ ਕਰਕੇ ਪੰਜਾਂ ਤੱਤਾਂ ਦੀ
ਪੁੜੀਆ ਬਾਲੀ
ਪੁੜੀ ਬੰਨੀ ਹੁੰਦੀ ਹੈ ਜੇ ਪੁੜੀਆਂ ਬੰਨੀਆਂ ਹੁੰਦੀਆਂ ਜੇ ਬੰਨੀਆਂ ਮਹਾਰਾਜ ਜੀ ਨੇ ਪੰਜਾਂ ਤੋਂ ਪੈਰ ਦੀ ਮਿੱਟੀ ਨੂੰ ਇਕੱਠੀ ਕਰਕੇ
ਚਾਰ ਤੋਂ ਦੇਖਣਾ
ਇਹ ਚਾਰ ਦਿਨ ਦਾ ਦੇਖਣਾ ਇੱਕ ਤਮਾਸ਼ੇ ਮਾਤਰ ਹੀ ਹੈ ਇਸ ਨੂੰ ਸੱਚਾ ਨਾ ਸਮਝੋ ਇਹ ਤਮਾਸ਼ਾ ਰੂਪ ਹੀ ਹੈ ਦੇਖਣ ਮਾਤਰ ਹੀ ਹੈ ਜੋ ਕੁਝ ਦਿਸ ਰਿਹਾ ਹੈ ਇਹਨੂੰ ਸੱਚ ਜਾਣ ਕੇ ਨਾ ਦੇਖਣਾ ਕਰੋ
ਅੰਤ ਸੇ
ਇਹਨੂੰ ਇਹ ਪੰਜਾਂ ਤੱਤਾਂ ਦੀ ਮਿੱਟੀ ਚੋਂ ਬਣ ਰਹੀਦੇ ਹੈ ਇਹ ਅੰਤ ਵੇਲੇ ਦੇਖੇ ਫਿਰ ਮਿੱਟੀ ਹੋ ਜਾਂਦੀ ਹੈ ਸੂਰਜ ਦੇ ਤੇ ਚੰਦਰਮਾ ਦੇ ਅੰਦਾਜ਼ੇ ਅਨੁਸਾਰ ਕਈ ਚੰਦਰਮਾ ਦੇ ਹਿਸਾਬ ਨਾਲ ਪੱਖਾਂ ਚ ਜਲੇ ਹੈ ਕਈ ਸੂਰਜ ਦੇ ਦਿਨੇ ਹਿਸਾਬ ਨਾਲ ਜਲੇ ਹਨ ਕਈ ਕਹਿੰਦੇ ਮੇਰਾ ਮੁੰਡਾ ਸੂਰਜ ਵਰਗਾ ਜਲੇ ਹੈ ਕੋਈ ਕਹਿੰਦੇ ਚੰਦ ਵਰਗਾ ਮੇਰਾ ਪੁੱਤ ਹੈ ਇਸ ਪ੍ਰਕਾਰ ਨਾਂ ਰੱਖੇ ਹੋਏ ਹੈ ਲੋਕਾਂ ਨੇ ਇਹ ਸੂਰਜ ਵਾਂਗੂ ਚੰਦਰਮਾ ਵਾਂਗੂ ਜਿਵੇਂ ਚੜ ਰਹੇ ਹੈ ਇਹਨਾਂ ਦੀਆਂ ਕੋਲਾਂ ਚ ਸੰਤਾਨ ਨਹੀਂ ਸੀ ਹੁੰਦੀ ਇਹ ਸਾਰੀਆਂ ਦੇਹਾਂ ਪੈਦਾ ਹੁੰਦੀਆਂ ਹਨ ਕਬੀਰ ਸੂਰਜ ਚਾਨਕ ਹੈ ਸੂਰਜ ਨਹੀਂ ਤਮੋ ਗੁਣੀ ਕਹੀ ਤੇ ਕਈ ਚੰਦਰਮਾ ਨਹੀਂ ਸਤੋ ਗੁਣੀ ਸਾਰੀਆਂ ਦੇਹਾਂ ਪੈਦਾ ਹੋਈਆਂ ਹਨ ਕੋਈ ਬਰਾਲ ਵਾਲੇ ਹਨ ਕੋਈ ਅਪਰੋਹ ਗਿਆਨ ਵਾਲੇ ਹਨ ਕਈ ਤਾਮਸੀ ਹਨ ਤੇ ਕਈ ਸ਼ਾਂਤੀ ਹਨ ਸਾਰੀਆਂ ਪੈਦਾ ਹੋਈਆਂ ਚੰਦ ਸੂਰਜ ਦੇ ਚੜ੍ਹਨ
ਵਾਂਗੂੰ
ਗੁਰੂ ਦੁਆਰਾ ਗੋਬਿੰਦ ਪਰਮੇਸ਼ਵਰ ਦੇ ਨਾਲ ਮਿਲੇ ਤੋਂ ਬਿਨਾਂ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਹੋਏ ਤੋਂ
ਬਿਨਾਂ
ਫਿਰ ਮਿੱਟੀ ਹੋ ਗਈ ਦੇਹਾਂ ਜਿਨ੍ਹਾਂ ਨੂੰ ਚੰਦ ਸੂਰਜ ਨਾਮ ਮੰਨਿਆ ਸੀ ਚੰਦ ਤੇ ਸੂਰਜ ਦੀ ਨਿਆਈ ਜਿਨ੍ਹਾਂ ਨੂੰ ਪਿਆਰੋ ਪੁੱਤਰ ਮੰਨਿਆ ਹੋਇਆ ਸੀ ਜਿੱਥੇ ਕਬੀਰ ਜੀ ਕਹਿੰਦੇ ਅਨੁਭਵ ਯਥਾਰਥ ਗਿਆਨ ਹੈ ਨਾ ਸਰੂਪ ਦਾ ਉੱਥੇ ਕਾਲ ਦਾ ਭੈ ਨਹੀਂ ਹੈ ਕਿਸੇ ਪ੍ਰਕਾਰ ਜਿੱਥੇ ਸਾਧ ਸੰਗਤ ਦੀ ਭੈ ਹੈ ਸੰਸਾਰ ਦਾ ਉੱਥੇ ਹਰੀ ਦੀ ਪ੍ਰਾਪਤੀ ਨਹੀਂ ਹੈ ਜਿੱਥੇ ਹਰੀ ਹੈ ਉੱਥੇ ਕਾਲ ਦਾ ਭੈ ਨਹੀਂ ਹੈ
ਕਬੀਰ ਵਿਚਾਰ
ਜਦੋਂ ਹਰੀ ਦੀ ਪ੍ਰਾਪਤੀ ਹੋ ਜਾਵੇ ਫਿਰ ਸੱਤ ਪ੍ਰਕਾਰ ਦਾ ਕੋਈ ਭੈ ਨਹੀਂ ਰਹਿੰਦਾ ਇਹ ਸਹਿਬ ਕਬੀਰ ਜੀ ਕਹਿੰਦੇ ਸੀ ਵਿਚਾਰ ਕੇ ਦੱਸਿਆ ਹੈ ਮਨ ਦੇ ਵਿੱਚ ਸੁਣ ਕੇ ਧਾਰਨ ਕਰੋ ਗ੍ਰਹਿਣ ਕਰੋ ਜਦੋਂ ਹਰੀ ਪ੍ਰਗਟ ਹੁੰਦਾ ਕੋਈ ਡਰ ਨਹੀਂ ਰਹਿੰਦਾ ਹੈ ਜਿੰਨਾ ਚਿਰ ਭੈ ਹੈ ਦੁਨੀਆਂ ਦਾ ਉਹਨਾਂ ਚਿਰ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋਈ
ਕਬੀਰ ਜਿਨ੍ਹੋਂ ਕਿਸੇ ਜਾਣਿਆ ਨਹੀਂ
ਕਬੀਰ ਸਾਹਿਬ ਜੀ ਕਹਿੰਦੇ ਜਾਂ ਤਾਂ ਅਗਿਆਨੀ ਨਹੀਂ ਜਿੰਨਾ ਚਿਰ ਮੌਤ ਨਹੀਂ ਆਉਂਦੀ ਉਹਨਾਂ ਚਿਰ ਆਪ ਨੂੰ ਸੁਖੀ ਮੰਨਦੇ ਹੈ ਤੇ ਜਾਂ ਬ੍ਰਹਮ ਗਿਆਨੀ ਉਹ ਮੌਤ ਨੂੰ ਵੀ ਜਿੱਤ ਕੇ ਸੁਖੀ ਰਹਿੰਦੇ ਸਦਾ ਵਾਸਤੇ
ਕਬੀਰ ਜਿਨ੍ਹੋਂ ਕਿਸੇ ਜਾਣਿਆ
ਕਬੀਰ ਜੀ ਕਹਿੰਦੇ ਜਿਨ੍ਹਾਂ ਨੂੰ ਕੁਛ ਵੀ ਜੀਵ ਦੇ ਸਰੂਪ ਨੂੰ ਈਸ਼ਵਰ ਦੇ ਸਰੂਪ ਨੂੰ ਮਾਇਆ ਦੇ ਸਰੂਪ ਨੂੰ ਜਗ ਦੇ ਅੰਦਰ ਕੋਈ ਵੀ ਕਿਸ ਵਾਪਿਆ ਹੈ ਕੁਝ ਨਹੀਂ ਸਮਝ ਆਈ ਦੇ ਅਗਿਆਨੀ ਹਨ
ਕਹਿੰਦੇ ਸੁੱਖ ਨੀਂਦ ਦੇ ਹਾਰ
ਲੰਮੀਆਂ ਤਾਣ ਕੇ ਪੈ ਜਾਂਦੇ ਸੁੱਖ ਨਾਲ ਨੀਂਦ ਵਿੱਚ ਆਪਣੀ ਉਮਰ ਇਸ ਪ੍ਰਕਾਰ ਵਿਹਾਰ ਬਤੀਤ ਕਰਦੇ ਹਨ ਜਿਹੜਾ ਅਸੀਂ ਬੁੱਝਣੇ ਜੋ ਗੁਰਾਂ ਦੇ ਪਾਸੋਂ ਅੱਗੇ ਅਸੀਂ ਬੁੱਝਣਾ ਹੈ ਕਿ ਜੀਵ ਦਾ ਸਰੂਪ ਕੀ ਹੈ ਈਸ਼ਵਰ ਦਾ ਸਰੂਪ ਕੀ ਹੈ ਬੁੱਝਣੇ ਯੋਗ ਤੋਂ ਪਤਾ ਨਾ ਖਰਚਾ ਸਮਝਣੇ ਯੋਗ ਜੋ ਤੱਕ ਪਤਾ ਨਾ
ਖਰਚਾ
ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਬਲਾ ਹੀ ਗੱਲ ਪਈ ਹੋਈ ਹੈ ਦੁਖੀ ਰਹੀ ਦਾ ਹੈਗੇ ਫਰੀਦ ਨੇ ਕਿਹਾ ਜਿੱਦਣ ਨਾਲਾ ਕੱਪਿਆ ਜੇ ਗੱਲ ਕੱਪੇ ਚੁੱਖ ਸਭ ਨੇ ਇੱਥੀ ਮਾਮਲੇ ਸਹਾਂ ਨੇ ਇੱਥੀ ਦੁੱਖ ਇਸੇ ਪ੍ਰਕਾਰ ਕਬੀਰ ਜੀ ਕਹਿੰਦੇ ਬਲਾ ਹੀ ਗੱਲ ਪਈ ਹੋਈ ਹੈ ਜਿੰਨਾ ਚਿਰ ਅਜੇ ਸਮਝਣੇ ਸਮਝਾਉਣ ਚ ਪਏ ਹੋਏ ਹੈ ਇਸੇ ਪ੍ਰਕਾਰ
ਕਬੀਰ
ਜੀ ਕਹਿੰਦੇ ਬ੍ਰਹਮ ਗਿਆਨ ਕਰਕੇ ਜਿਹਨਾਂ ਨੇ ਸੰਸਾਰ ਨੂੰ ਕੁਛ ਕਰਕੇ ਵੀ ਨਹੀਂ ਜਾਣਿਆ ਮਿੱਥਿਆ ਹੀ ਜਾਣ ਲਿਆ ਨਿਸ਼ਚੇ ਕਰ ਲਿਆ ਕੋਈ ਚੀਜ਼ ਨਹੀਂ ਪਾਲ ਬ੍ਰਹਮ ਤੋਂ ਬਗੈਰ ਉਹਨਾਂ ਨੂੰ ਆਤਮਾ ਨੂੰ ਸੁਖ ਦੀ ਪ੍ਰਾਪਤੀ ਹੈ ਅਵਿਦਿਆ ਰੂਪੀ ਨੀਂਦ ਉਹਨਾਂ ਦੇ ਬਤੀਤ ਹੋ ਚੁੱਕੀ ਹੈ ਮੁੱਕ ਚੁੱਕੀ ਹੈ ਸਮਝ ਨੂੰ ਸਰਵਣ ਗਿਆਨ ਦੁਆਰਾ ਮੰਨਣ ਦੁਆਰਾ ਬੁੱਝਣਾ ਹੈ ਜਿੰਨਾ ਚਿਰ ਪਰਮੇਸ਼ਵਰ ਦੀ ਸਖਿਆਤਾ ਨਹੀਂ ਹੁੰਦੀ ਉਹਨਾਂ ਚਿਰ ਬਲਾ ਹੀ ਗੱਲ ਪਈ ਹੋਈ ਨੇ ਦੁੱਖ ਹੀ ਪੈ ਰਿਹਾ ਇਹ ਬਲਾਵਾਂ ਚ ਪਏ ਹੋਏ ਆ ਕਦੇ ਅਵਿਦਿਆ ਚਿਮੜੀ ਰਹਿੰਦੀ ਹੈ ਕਦੇ ਮਾਇਆ ਆਦੀ ਸਭ ਤਾਂ ਵਿਖਾ ਕੇ ਚਿਮੜੀ ਰਹਿੰਦੀ ਹੈ ਪਰ ਅਨੰਤਾ ਕਰੀਰ ਨਹੀਂ ਪਾਇਆ ਨਾ ਜਿਸਨੂੰ ਸਾਰੀ ਦੁਨੀਆਂ ਪਈ ਤਰਸ ਰਹੀ ਹੈ ਉੱਪਰ ਵੇਲੇ ਭਾਵੇਂ ਬਚਨ ਕਹੇ ਹਨ
ਕਬੀਰ ਮਾਰੇ ਬਹੁਤ
ਕਹਿੰਦੇ ਜਿਹੜੇ ਮਾੜੇ ਆਦਮੀ ਹੁੰਦੇ ਆ ਉਹ ਬਾਹਰੀਆਂ ਬਿਲਕਮੀਆਂ ਕਰਦੇ ਆ ਬਾਹਰੀਆਂ ਰੌਲਾ ਪਾਉਂਦੇ ਹਨ ਕਮਜ਼ੋਰ ਆਦਮੀ
ਪੁਕਾਰ
ਤੇ ਪੀਰ ਦਾ ਜਿਹੜਾ ਬੋਲਣਾ ਉਹ ਹੋਰ ਹੀ ਹੁੰਦਾ ਹੈ। ਤੇ ਜਿਹੜੇ ਮਾੜੇ ਧਾਰਨਾ ਤੋਂ ਹਿੰਨੇ ਹੈ, ਜਿਹਨਾਂ ਆਪ ਕਮਾਈ ਨਹੀਂ ਕੀਤੀ, ਵਿਦਵਾਨ ਬਣ ਜਾਂਦੇ ਆ, ਬਾਅਦ ਵਿੱਚ ਪੁਕਾਰਾਂ ਕਰਨ ਦੇ ਵੀ ਆਇਆ ਕਰੋ। ਸਾਡੇ ਕੱਲ ਮੈਂ ਇਹ ਕਹਿੰਦਾ ਸਾਡੇ ਜਿੰਨੇ ਆ ਤੁਹਾਨੂੰ ਇਹ ਸਮਝਣਾ ਪਊਗਾ ਕਿ ਉਹ ਲੋਕਾਂ ਦੇ ਉੱਤੇ ਸਾਰੇ ਦੋਸ਼ ਰੋਕੀ ਜਾਂਦੇ ਆ, ਆਪ ਵੱਖਰੇ ਬਣੇ ਰਹਿੰਦੇ ਆ। ਕਿਉਂ ਮਾੜੇ ਲੋਕ ਕਮਾਈ ਤੋਂ ਹਿੰਨੇ ਜਿਹੜੇ ਲੋਕ ਹੈ, ਮਾੜੇ ਪੁਕਾਰਾਂ ਕਰਕੇ ਲੋਕਾਂ ਦੇ ਸਿਰ ਸਾਰਾ ਜਿੰਨਾ ਭਾਰ ਹੈ ਬੋਝ ਪਾਉਣ ਤੇ ਲੱਗੇ ਰਹਿੰਦੇ ਹਨ। ਸਤਿਗੁਰੂ ਜੀ ਹੈ ਉਹਨਾਂ ਦਾ ਪੁਕਾਰ ਬੋਲਣਾ ਹੋਰ ਤਰ੍ਹਾਂ ਹੀ ਹੈ। ਸਾਹਿਬ ਕਬੀਰ ਜੀ ਕਹਿੰਦੇ ਹਨ ਉਹਨਾਂ ਦੀ ਜਿਹਨਾਂ ਨੂੰ ਇੱਕ ਚੋਟ ਸ਼ਬਦ ਦੀ ਮਰੋ ਨਰਮ ਸਥਾਨ ਦੇ ਦਿਲ ਦੇ ਵਿੱਚ ਲੱਗਦੀ ਹੈ ਪ੍ਰੇਮ ਦੀ
ਰਹੋ ਕਬੀਰਾ ਥਾ।
ਕਬੀਰ ਜੀ ਕਹਿੰਦੇ ਤਾਂ ਥਾਂ ਹੀ ਰਹਿ ਗਏ, ਫਿਰ ਹਿਲਣ ਜੋ ਦਿੰਦੇ ਵਿਦਿਆ ਉਹਨਾਂ ਦੀ ਨਾਸ ਹੋ ਗਈ। ਸਰੂਰ ਰੂਪੀ ਥਾਂ ਤੇ ਕਿਸ਼ਤ ਹੋ ਕੇ ਪ੍ਰਾਪਤ ਕਿਸ਼ਤ ਹੋ ਗਏ ਹਨ, ਥਾਂ ਹੀ ਰਹਿ ਗਏ, ਕਾਲ ਨਹੀਂ ਪਹੁੰਚ ਸਕਦਾ ਉਹਨਾਂ ਨੂੰ। ਐਸੇ ਸਰੂਰ ਦੀ ਸਿਖਿਆਤਾ ਹੋ ਗਈ ਹੈ, ਇੱਕ ਸ਼ਬਦ ਦੀ ਚੋਟ ਦੇ ਨਾਲ ਹੱਲ ਹੋ ਗਏ।
ਕਬੀਰ
ਗੁਰਾਂ ਦਾ ਬੋਲਣਾ,
ਕਬੀਰ ਚੋਟ
ਕੇ ਬਾਅਦ ਸਜਾਇਆ,
ਕਬੀਰ ਚੋਟ ਸੁਹੇਲੀ ਸੇਲ ਕੀ।
ਕਬੀਰ ਸਾਹਿਬ ਜੀ ਕਹਿੰਦੇ ਆ ਜਿਹੜੀ ਸੋਲੇ ਨੂੰ ਕਿਸੇ ਨੂੰ ਸਾਰਨਾ ਹੈ ਇਹ ਸੁਖਾਲੀ ਚੋਟ ਹੈ। ਜਦੋਂ ਕੋਈ ਸੇਲਾ ਵਰਖਾ ਮਾਰਿਆ ਲੈਂਦਿਆਂ ਲੱਗਦਿਆਂ ਹੋਇਆ ਸੌਕਾ ਲੈ ਸਕੀ ਦਾ ਇੰਨਾ ਫਰਕ ਹੈ ਉਸਦਾ।
ਚੋਟ ਸਹਾਰਾ ਸ਼ਬਦ,
ਪਰ ਸਤਿਗੁਰੂ ਦੇ ਸ਼ਬਦ ਦੀ ਜਿਹੜਾ ਚੋਟ ਨੂੰ ਸਹਾਰਨਾ ਕਰੇ ਧਾਰਨ ਕਰੇ
ਸਤਿਗੁਰੂ ਮੈਂ ਦਾਸ
ਹੰਕਾਰ ਦਾ ਹੌਕਾ ਵੀ ਨਹੀਂ ਲਿਆ ਜਾ ਸਕਦਾ। ਇਹ ਹਉਮੈ ਸੁਣਨੀ ਪੈਂਦੀ ਹੈ ਉਸ ਗੁਰੂ ਦਾ, ਉਹ ਭਾਈ ਗੁਰੂ ਰੂਪ ਹੈ, ਮੈਂ ਉਹਦਾ ਸੇਵਕ ਹੈ। ਇਹ ਕਬੀਰ ਦੀ ਨਿਮਰਤਾ ਦੇ ਨਾਲ ਕਿਹਾ ਸ਼ਬਦ ਦੀ ਚੋਟ ਸਹਾਰਨੀ ਚਾਹੀਦੀ ਹੈ। ਜਿਹਨੇ ਸ਼ਬਦ ਗੁਰੂ ਸਾਹਿਬ ਦੇ ਕਾਰਨ ਕਰਕੇ ਪੰਜਾਂ ਪਿਆਰਾਂ ਨੂੰ ਸੀਸ ਦੇ ਦਿੱਤੇ ਸੀ, ਕੋਈ ਇਹ ਨਹੀਂ ਖਿਆਲ ਕੀਤਾ ਕਿ ਆਪ ਸਿਰ ਕਿਉਂ ਮੰਗਦੇ ਹੋ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖੀ ਪਰਖੀ ਹੈ, ਜਦੋਂ ਕਿਸੇ ਸਿੱਖ ਹੈ ਪੰਜ ਕੁਟਕੇ ਮਾਰ ਲਾਇਆ ਕਰਨ, ਸਾਰੇ ਕੁਟਕੇ ਵੱਜਣ ਤੋਂ ਭੱਜ ਨਿਕਲੇ, ਗੁਰੂ ਅੰਗਦ ਸਾਹਿਬ ਜੀ ਕਾਇਮ ਰਹੇ ਤੇ ਮੁਰਦੇ ਖਾਣ ਤੱਕ ਜਦੋਂ ਪਰਖ ਕੀਤੀ ਤੇ ਮੁਰਦੇ ਦੇ ਰਾਜੇ ਸਿਰ ਨੂੰ ਲਾ ਕੇ ਹਜੂਰ ਨੂੰ ਪੁੱਛਿਆ ਕਿਉਂ ਫਿਰਦੇ ਹੋ, ਕਹਿਣ ਲੱਗੇ ਸੱਚੇ ਪਾਤਸ਼ਾਹ ਆ ਗਿਆ ਕਿਸ ਪਾਸੋਂ। ਮਹਾਰਾਜ ਕਹਿੰਦੇ ਪਹਿਲਾਂ ਤੋਂ ਲਾ ਕੇ ਸਿਰਦਾ ਹੀ ਸਕੋ। ਜਦੋਂ ਉੱਥੋਂ ਬਸਲ ਚੱਕਿਆ ਕੜਾਹ ਪ੍ਰਸ਼ਾਦ ਦੇਖਿਆ, ਭਾਈ ਬੁੱਢਾ ਸਾਹਿਬ ਜੀ ਤੇ ਭਾਈ ਸਧਾਰਨ ਜੀ ਤੇ ਪ੍ਰਦੀਪ ਤੇ ਕਿੰਨੇ ਸਿੱਖ ਝਾੜੀਆਂ ਦੇ ਉਹ ਲਿਖੇ ਖੜੇ ਸਨ, ਇਹਨਾਂ ਨੂੰ ਜਾ ਕੇ ਦਰਸ਼ਨ ਕੀਤੇ, ਫਿਰ ਸਾਰੀ ਖੇਲ ਨੂੰ ਅਲੋਪ ਕਰਤਾ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸਭ ਦੀ ਚੋਟ ਨੂੰ ਜਿਹੜਾ ਸਹਾਰ ਲਵੇ
ਸਤਿਗੁਰੂ ਮੈਂ ਸਾਧੂ
ਦਾ ਮੈਂ ਸੇਵਕ ਹਾਂ।
ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ,
ਕੋਈ ਮੁੱਲਾ ਬਾਂਗ ਦਿੰਦੇ ਹੈ ਨੂੰ ਵੇਖ ਕੇ ਕਹਿੰਦੇ ਨੇ ਮੁੱਲਾ ਮੁਨਾਰੇ ਤੇ ਚੜ੍ਹ ਕੇ ਕੀ ਕਰਦਾ ਹੈ,
ਆਈ ਨਾ ਬਹਿਰਾ ਹੋ।
ਮੁਸਲਮਾਨਾਂ ਦੇ ਮਰਦ ਲਿਖਿਆ ਵੀ ਜਿੰਨੀ ਉੱਚੀ ਆਵਾਜ਼ ਨਾਲ ਖੁਦਾ ਨੂੰ ਯਾਦ ਕਰੀਏ ਖੁਦਾ ਖੁਸ਼ ਹੁੰਦਾ, ਇਹ ਕੁਰਾਨ ਵਿੱਚ ਲਿਖਿਆ ਹੋਇਆ। ਹਿੰਦੂਆਂ ਦਾ ਵੀ ਜਿੰਨਾ ਚੁੱਪ ਕਰਕੇ ਜਪਦੇ, ਕਹੂੰ ਹੋਏ ਕਿ ਹਿੰਦੂਆਂ ਗਾਇਤਰੀ ਕੋ ਗੁਰਦ ਜਪਿਓ, ਕਹੂੰ ਹੋਏ ਕਿ ਤੁਰਕਾ ਪਕਾਏ ਵਾਂਗ ਦੇਖ ਹੋ, ਇਹ ਕਹਿੰਦੇ ਗੁਰਦ ਜਪਣੀ ਚਾਹੀਦੀ ਹੈ। ਮੁਸਲਮਾਨ ਕਹਿੰਦੇ ਜ਼ੋਰ ਦੀ ਆਵਾਜ਼ ਮਾਰਨੀ ਚਾਹੀਦੀ ਹੈ। ਕਬੀਰ ਸਾਹਿਬ ਕਹਿੰਦੇ ਹਨ
ਕਬੀਰ ਮੁੱਲਾ ਮੁਨਾਰੇ,
ਇਹ ਮੁੱਲਾ ਮੁਨਾਰੇ ਦੇ ਕਰਕੇ ਕੰਨਾਂ 'ਚ ਉਂਗਲਾਂ ਲੈ ਕੇ ਅੱਲਾਹੁ ਅਕਬਰ ਅੱਲਾਹੁ ਅਕਬਰ ਹਜ਼ਰਤ ਫਲਾਹ ਹਜ਼ਰਤ ਫਲਾਹ ਇਹ ਟੱਪੇ ਛੇ ਛੇ ਵਾਰੀ ਬੋਲਦਾ ਹੈ, ਇਹ ਬਾਂਗ ਦੇ ਟੱਪੇ ਹਨ ਜੀ। ਇਸ ਤਰ੍ਹਾਂ ਤੂੰ ਕਹਿੰਦੇ ਹਨ
ਸਾਈ ਨਾ ਬਹਿਰਾ,
ਸਾਈ ਕੋਈ ਬੋਲਾ ਥੋੜ ਹੋਇਆ ਹੈ, ਰੰਗ ਬੋਲਾ ਤੂੰ ਉਹਨੂੰ ਹੱਕਾਂ ਮਾਰਦਾ ਤੂੰ ਚੱਲ ਕੇ ਮੁਨਾਰੇ ਦੇ
ਉੱਤੇ
ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੂੰ ਬਾਂਗਾ ਦਿੰਦਾ ਹੈ। ਉਸ ਨੂੰ ਗੱਲੇ ਵਿੱਚ ਜੋ ਦੇਖਣਾ ਕਰ, ਤੇਰੇ ਹਿਰਦੇ ਦੇ ਅੰਦਰ ਹੀ ਹੈ, ਤੇਰਾ ਸਾਖੀ ਨੂੰ ਪਾਤਮਾ ਹੈ, ਤੂੰ ਬਾਹਰ ਉੱਚੀ ਆਵਾਜ਼ਾਂ ਦੇ ਦੇ ਕੇ ਕਿਉਂ ਮਾਰਦਾ ਹੱਕਾਂ ਬੋਲਾ ਨੀ, ਉਹ ਤਾਂ ਅੰਤਰ ਜਾਣੀ ਹੈ, ਘਰ ਕਰਕੇ ਅੰਤਰ ਕੀ ਜਾਣ ਪੈ, ਪਖੰਡ ਦਾ ਖੰਡਨ ਕਰ ਰਹੇ ਹਨ। ਅਸੀਂ ਸੇਖ ਜਾਤੀ ਵਾਲੇ ਹਾਂ, ਮੁਸਲਮਾਨਾਂ ਦੇ ਚਾਰ ਜਾਤੀਆਂ ਹਨ, ਪਠਾਨ ਮੁਗਲ ਸਜਿਬ ਤੇ ਸੇਖ, ਸੇਖ ਬ੍ਰਾਹਮਣਾਂ ਦੀ ਨਿਆਈ ਹੁੰਦੇ ਹਨ। ਅੱਜ ਕੱਲ੍ਹ ਤਾਂ ਪੜ੍ਹਾਈਆਂ ਨੂੰ ਲੋਕ ਕਹਿੰਦੇ ਹਨ ਸੇਖ, ਸਭ ਕਬੀਰ ਜੀ ਕਬੀਰ ਜੀ ਕਹਿੰਦੇ ਹਨ ਭਾਈ ਆਪਣੇ ਆਪ ਨੂੰ ਸੇਖ ਬਿਰਧ ਜਾਤੀ ਵਾਲਾ ਮੰਨਦੇ ਹੋ ਤੇ ਸੰਤੋਖ ਹੈ ਨੀ ਚਿੱਤ ਤੇ, ਜਿੰਨਾ ਚਿਰ ਸੰਤੋਖ ਤੋਂ ਬਗੈਰ ਆਪਣੇ ਆਪ ਨੂੰ ਸੇਖ ਬਿਰਧ ਜਾਤੀ ਵਾਲਾ ਜੇ ਕਹਾ ਰਿਹਾ ਜੇ ਕਰਕੇ ਹਾਕਾ ਜਿਹੜੇ ਕਾਬੇ ਦੇ ਹੱਜ ਕਰਨ ਵਾਸਤੇ ਮੱਕਾ ਸ਼ਹਿਰ ਦਾ ਨਾਮ ਹੈ, ਉਸ ਮੰਦਰ ਦਾ ਨਾਮ ਕਾਬਾ ਹੈ, ਉਹਦੇ ਹੱਜ ਕਰਨ ਵਾਸਤੇ ਉੱਥੇ ਜਾ ਕੇ ਸਿਰ ਲਿੰਗਾ ਕਾਲਾ ਉਸ ਨੂੰ ਚੁੰਮਦੇ ਹੈ ਲੋਕ, ਉਹ ਚੁੰਮ ਕਰਕੇ ਕਹਿੰਦੇ ਹੈ ਕਿ ਪਹਿਲਾਂ ਚਿੱਟਾ ਪੱਥਰ ਸੀ ਸੰਖ ਮਰ ਮਰ ਅਤੇ ਸਾਡੇ ਗੁਨਾਹਾਂ ਨੂੰ ਲੈ ਕੇ ਕਾਲਾ ਹੋ ਗਿਆ, ਇਸ ਪ੍ਰਕਾਰ ਇਹ ਕਹਿੰਦੇ ਹਨ। ਉਹਦੇ ਚੁੰਮ ਕਰਕੇ ਜਿਹੜਾ ਆਉਂਦੇ ਹੈ ਜਿਹੜਾ ਉੱਥੇ ਪਾਣੀ ਪਾ ਕੇ ਥੱਲੇ ਡੁੱਲਦਾ ਉਹਦੇ ਨਾਲ ਉਜੂ ਕਰਦੇ ਹੈ, ਫਿਰ ਇੱਕ ਪਹਾੜੀ ਹੈ ਮੀਨਕ ਤੇ ਉੱਥੋਂ ਇੱਕ ਸੱਜਦ ਉਹ ਝੰਡੀ ਦਿੰਦਾ ਹੈ, ਜਿਹਨੂੰ ਝੰਡੀ ਦਿਸ ਪਵੇ ਉਹ ਕਹਿੰਦੇ ਸਾਡਾ ਹੱਜ ਪੂਰਾ ਹੋ ਗਿਆ। ਇਸ ਪ੍ਰਕਾਰ ਸਾਹਿਬ ਕਬੀਰ ਜੀ ਕਹਿੰਦੇ ਹਨ
ਹੱਜ ਕਰਦਾ
ਭਾਈ ਸੰਤੋਖ ਨਹੀਂ ਹੈ, ਆਪਣੇ ਆਪ ਨੂੰ ਸ਼ੇਖ ਬਿਰਧ ਜਾਤੀ ਵਾਲਾ ਕਹਾਉਣਾ ਹੈ ਤੇ ਕਾਬੇ ਦੇ ਹੱਜ ਕਰਨ ਵਾਸਤੇ ਯਾਦ ਕਰਨ ਵਾਸਤੇ ਗਿਆ ਤੇ ਕੀ ਲਾਭ ਹੋਇਆ ਤੈਨੂੰ? ਕੁਝ ਨਾ ਲਾਭ ਹੋਇਆ।
ਕਬੀਰ ਜਾਤੀ ਦਿਲ ਸਾਵਤ
ਨਹੀਂ, ਕਬੀਰ ਜੀ ਕਹਿੰਦੇ ਦਿਲ ਦੀ ਭਾਵਨਾ ਜਿਸ ਦੀ ਸਾਵਤ ਨਹੀਂ ਹੈ, ਮਨ ਦੀ ਰਾਸ ਨਹੀਂ ਹੈ, ਭਾਵਨਾ ਸਚਿਆਈ ਵਾਲੀ ਨਹੀਂ ਹੈ, ਪ੍ਰਾਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ।
ਕਬੀਰ ਅੱਲਾਹ ਕੀ ਕਰ ਬੰਦਗੀ,
ਸਾਹਿਬ ਕਬੀਰ ਜੀ ਕਹਿੰਦੇ ਜਿਹਨੂੰ ਅੱਲਾਹ ਪਾਕ ਕਹਿੰਦੇ ਹਨ ਉਸ ਦੀ ਬੰਦਗੀ ਭਗਤੀ ਕਰ, ਭਜਨ ਕਰਨੇ ਕਰਕੇ ਜੰਮਣ ਮਰਨ ਦਾ ਦੁੱਖ ਅਗਿਆਨ ਦਾ ਦੁੱਖ ਤੇਰਾ ਚਲਿਆ ਜਾਵੇ, ਮਨ ਦੇ ਅੰਦਰ ਵੀ ਸਾਈਂ ਪਰਮੇਸ਼ਰ ਪ੍ਰਗਟ ਹੋਇਆ ਨਾਲ ਨਾ ਅੱਗ ਦਾ ਹੈ, ਜਿਹੜੀ ਤੇਰੇ ਅੰਦਰ ਕਾਲ ਦੀ ਅੱਗ ਮੱਚ ਰਹੀ ਹੈ ਉਹ ਨਾਮ ਦੇ ਕਰਕੇ ਬੁੱਝ ਜਾਵੇ, ਨਾਮ ਰੂਪੀ ਜਲ ਦੇ ਨਾਲ।
ਕਬੀਰ ਜੋੜੀ ਕੀ ਇਹ ਜ਼ੁਲਮ ਹੈ,
ਕਹਿੰਦੇ ਜਿਹੜਾ ਜ਼ਬਰਦਸਤੀ ਬੱਕਰਿਆਂ ਨੂੰ ਛੱਤਰਿਆਂ ਨੂੰ ਮਾਰਨੇ ਹੋ ਇਹ ਬੜਾ ਭਾਰੀ ਭਾਰੀ ਜਨਮ ਕਰ ਰਹੇ ਹੋ, ਨਾਂ ਕਹਿੰਦੇ ਹਲਾਲ ਹੱਕ ਕਰਦੇ ਹਾਂ ਅਸੀਂ, ਹਲਾਲ ਨਾ ਰੱਖਿਆ ਤੁਸੀਂ ਇਸਦਾ।
ਡਾਕਟਰ ਲੇਖਾ ਮੰਗੀ ਹੈ,
ਵਾਹਿਗੁਰੂ ਦੇ ਡਾਕਟਰ ਚ ਤੁਹਾਡੇ ਪਾਸੋਂ ਸਾਹਿਬ ਮੰਗਿਆ ਗਿਆ ਪ੍ਰਲੋਕ ਚ,
ਬੱਕਰੇ
ਵਾਂਗੂ ਤੁਹਾਨੂੰ ਵੀ ਸੇਵਾ ਕੀਤਾ ਜਾਵੇਗਾ, ਉਦੋਂ ਕੀ ਹਾਲ ਹੋਵੇਗਾ? ਸਾਹਿਬ ਜ਼ਰੂਰ ਦੇਣਾ ਪਵੇਗਾ, ਜਿਹਨਾਂ ਜੀਆਂ ਨੂੰ ਮਾਰ ਕੇ ਖਾਂਦੇ ਹੋ ਸਾਨੂੰ ਉਹ ਮਾਰ ਮਾਰ ਕੇ ਖਾਣਗੇ ਇਸੇ ਪ੍ਰਕਾਰ।
ਕਬੀਰ ਖੂਬ ਖਾਣਾ ਕੀ,
ਕਬੀਰ ਜੀ ਕਹਿੰਦੇ ਖੂਬ ਖਾਵੇ ਖਿਚੜੀ ਦਾ ਹੀ ਭਾਈ ਚੰਗਾ ਹੈ,
ਅੰਮ੍ਰਿਤ
ਘਿਓ ਰੂਪ ਅੰਮ੍ਰਿਤ ਪੈ ਜਾਂਦਾ ਤੇ ਲੂਣ ਮਿਲ ਕੇ ਅੰਮ੍ਰਿਤ ਬਣ ਜਾਂਦੀ ਹੈ, ਭਾਈ ਹੀਰਾ ਸ਼ਿਕਾਰ ਦੀ ਰੋਟੀ ਵਾਸਤੇ, ਮਾਸ ਦੀ ਰੋਟੀ ਤਾਂ ਖਾਣੀ ਤਾਂ ਸੁਖਾਲੀ ਲੱਗਦੀ ਹੈ, ਖਾ ਲੈਂਦੀ ਹੈ ਤੰਦੂਰਾਂ ਤੇ ਬੈਠ ਕੇ, ਗਲ ਕਾਹੋਂ ਵਧਾਉਣਾ, ਫਿਰ ਇਹ ਗਲ ਵਧਾਉਣਾ ਪਵੇਗਾ, ਜਿਵੇਂ ਮਾਸ ਖਾਂਦੇ ਹੋ ਇਵੇਂ ਤੁਹਾਨੂੰ ਵੀ ਆਪਦਾ ਗਲ ਵਧਾਉਣਾ ਪਵੇਗਾ, ਇਹ ਤੁਹਾਨੂੰ ਦੰਦ ਮਿਲੇਗਾ, ਇਹ ਜ਼ਰੂਰ ਮਿਲੇਗਾ, ਇਹ ਸੰਦਰਾਂ ਦੇ ਵਾਕ ਹੈ ਝੂਠ ਨਾ ਸਮਝੋ।
ਕਬੀਰ ਗੁਰ ਲਾਗਾ ਤਬ ਜਾਣੀਏ,
ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਗੁਰੂ ਦਾ ਉਪਦੇਸ਼ ਬੜਾ ਲੱਗ ਗਿਆ। ਕਬੀਰ ਜੀ ਕਹਿੰਦੇ ਗੁਰੂ ਸਾਹਿਬ ਦਾ ਉਪਦੇਸ਼ ਲੱਗਾ ਹੋਇਆ ਤਾਂ ਭਾਈ ਜਾਇਆ
ਜਾਵੇ,
ਤੁਹਾਡੇ ਅੰਦਰੋਂ ਮੋਹ ਮਿਟ ਜਾਵੇ, ਸਰੀਰ ਦੇ ਅੰਦਰ ਆਦਿ ਵਿਆਦੀ ਉਪਾਧੀ ਹੱਥੋਂ ਤਾਂ ਮਨ ਦੇ ਆਸਰੇ ਹੋਣ ਵਾਲੇ ਕਾਮ ਆਦਿਕ, ਅਸੀਂ ਭੂਤਕ ਤੱਤਾਂ ਦੀਆਂ ਖਿੰਤਾਂ ਦੇ ਵਿਗੜਨੇ ਕਰਕੇ ਵਾਲ ਤੇ ਚਕਾਫ ਹੋਣ ਵਾਲੇ ਪ੍ਰੇਤ ਪੀੜਾ ਤੇ ਕਿਸੇ ਦਾ ਡਾਂਗ ਛੋਟੇ ਹੋ ਜਾਣ, ਇਹ ਤਿੰਨ ਪ੍ਰਕਾਰ ਦੇ ਕਾਮ ਮਿਟ ਜਾਣ, ਮੋਹ ਮਿਟ ਜਾਵੇ ਸਰੀਰ ਤੋਂ, ਤਾਂ ਗੁਰੂ ਦਾ ਉਪਦੇਸ਼ ਲੱਗਾ ਸਮਝੋ। ਜੇ ਉਹੋ ਜਿਹੀ ਕ੍ਰੋਧੀ ਹੋ, ਉਹੋ ਜਿਹੀ ਭੈਣੇ ਹੋ, ਕਿਸੇ ਗੁਰੂ ਦਾ ਉਪਦੇਸ਼ ਤੁਹਾਨੂੰ ਕਿੱਥੇ ਲੱਗਾ? ਇਹਨੇ ਝੂਠ ਹੀ ਬੋਲਦੇ ਹੋ,
ਹਰ ਕਸੂਰ ਦਾਜਿਆ ਨਹੀਂ,
ਜੇ ਚਿੱਤਦੇ ਤਾਂ ਹੀ ਪਦਾਰਥ ਆਏ ਤੋਂ ਖੁਸ਼ੀ ਨਾ ਹੋਵੋ, ਇੱਕ ਰਸ ਹੋ, ਪਦਾਰਥ ਗਏ ਤੋਂ ਸੋਗ ਨਾ ਹੋਵੇ, ਆਏ ਹਰਖ ਨਾ ਗਏ ਸੋਗ, ਇਹ ਸੋਗ ਰੂਪੀ ਅੱਗ ਤੁਹਾਨੂੰ ਸਾਰ ਨਾ ਸਕੇ, ਜੇ ਕਰਕੇ
ਸਭ ਹਰ ਆਪ ਹੈ।
ਭਾਈ ਤੁਸੀਂ ਗੁਰੂ ਦਾ ਉਪਦੇਸ਼ ਲੱਗਾ ਹੈ, ਤੁਹਾਨੂੰ ਗੁਰੂ ਦਾ ਉਪਦੇਸ਼ ਮਿਲਿਆ ਹੋਇਆ ਤਾਂ ਫਿਰ ਹਰੀ ਆਪੇ ਆਪ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗਾ, ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਵ ਨਿਰੰਤਰ ਸੋਏਰੇ।
ਕਬੀਰ ਰਾਮ ਕਹਿਣ
ਮੈਂ ਕਹਿੰਦੇ ਰਾਮ ਕਹਿਣ ਚ ਬੜਾ ਫਰਕ ਹੈ ਭਾਈ, ਇਹੋ ਜਿਹਾ ਸਰੂਪ ਦੀ ਵਿਚਾਰ ਹੈ, ਪਰਮੇਸ਼ਰ ਦੀ ਵਿਚਾਰ ਹੋ ਜਾਂਦੀ ਹੈ, ਏਕਤਾ ਹੋ ਜਾਂਦੀ ਹੈ, ਏਕਤਾ ਇਹ ਹੈ,
ਸੋਈ ਰਾਮ ਸਭਾ ਕਹਿ,
ਸੋਈ ਰਾਮ ਦੇ ਤਾਈ ਸਭਾ ਸੰਤ ਭਗਤ ਜਨ ਕਹਿੰਦੇ ਹਨ,
ਸੋਈ ਕੌਕ ਕਹਾ,
ਉਹ ਤਮਾਸ਼ਬੀ ਦੀ ਜਲਸਿਆਂ ਵਾਲੇ ਵੀ ਲੈ ਬੰਦਨਾ ਕਰਦੇ ਰਹਿੰਦੇ ਹੈ, ਉਹਨਾਂ ਨੂੰ ਕੋਈ ਲਾਭ ਨਹੀਂ ਹੈ, ਇਸੇ ਪ੍ਰਕਾਰ ਸੋਈ ਰਾਮ ਸਭਾ ਕਹਿ, ਸੋਈ ਰਾਮ ਸਾਹਿਬ ਭੈ ਦੇ ਜਿਹੜੇ ਵਿਆਪੂ ਹੈ ਸਾਰੇ ਕਹਿ ਕੇ ਉਹ ਸਭ ਬ੍ਰਹਮ ਨੂੰ ਦੇਖ ਲੈਂਦੇ ਹਨ,
ਸੋਈ ਕੌਕ ਕਹਾ,
ਤਮਾਸ਼ ਜੀ ਨੂੰ ਸੋਈ ਮੰਨੀ ਰਾਮ ਰੋਟੀ ਰਾਮ ਮਖਣੀ ਰਾਮ ਦੁੱਧ ਰਾਮ ਨਾਲ ਵਰਤੀ ਰੱਖਦੇ ਹੈ।
ਕਬੀਰ ਰਾਮੈ ਰਾਮ ਕਹੋ,
ਕਬੀਰ ਜੀ ਕਹਿੰਦੇ ਰਮਿਆ ਹੋਇਆ ਜੋ ਰਾਮ ਹੈ ਸਾਰਿਆਂ ਦਾ ਆਤਮਾ, ਉਸ ਨੂੰ ਰਾਮ ਸੁੰਦਰ ਨੂੰ ਉਚਾਰਨਾ ਕਰ,
ਕਹਿੰਦੇ ਮਾਹੀ
ਬਵੇਕ ਕਰਕੇ, ਭਾਈ ਬਵੇਕ ਜੀ ਵੀ ਸੀ, ਏਕਤਾ ਦਾ ਗਿਆਨ ਪ੍ਰਾਪਤ ਹੋਵੇਗਾ, ਵਾਚਨ ਦਾ ਤਿਆਗ ਕਰਕੇ ਏਕਤਾ ਹੋਵੇਗੀ ਲੱਖ ਅਰਥ ਵਿੱਚ,
ਏਕ ਅਨੇਕ ਮਿਲ ਗਿਆ,
ਭਾਈ ਮਖਣੀ ਰਾਮ ਦੁੱਧ ਰਾਮ ਮੰਨੀ ਰਾਮ ਇਹ ਅਨੇਕਾਂ ਪਦਾਰਥਾਂ ਚ ਮਿਲਿਆ ਹੋਇਆ, ਉਹ ਰਾਮ ਮਗਰ ਨਾਂ ਲੈ ਲੈਂਦੇ, ਮੰਗਦੇ ਚੀਜ਼ਾਂ ਹਨ, ਮੰਗਦੇ ਹਨ ਚੀਜ਼ਾਂ ਨੂੰ,
ਏਕ ਸਮਾਨਾ
ਏਕ ਮਹਾਂਪੁਰਖ ਐਸੇ ਆ, ਇੱਕ ਅਕਾਲ ਪੁਰਖ ਦਾ ਜਾਪ ਕਰਦੇ ਹੈ, ਉਹਨਾਂ ਚ ਇੱਕ ਬ੍ਰਹਮ ਦੀ ਕੀ ਸਮਾ ਗਿਆ, ਉਹਨਾਂ ਨੂੰ ਉਦਾਰ ਦਾ ਗਿਆਨ ਹੈ, ਇਉਂ ਫਰਕ ਹੈ ਮਹਾਰਾਜ ਦਾ ਨਾਮ ਉਚਾਰਨ ਵਿੱਚ।
ਕਬੀਰ ਜਾਤ ਹਰ ਸਾਗ ਨਾ
ਸੇਵੀ, ਕਹਿੰਦੇ ਜਿਸ ਕਰਕੇ ਸਤਸੰਗਤ ਦੀ ਪਹਿਲ ਨਹੀਂ ਹੁੰਦੀ, ਮਹਾਤਮਾ ਦੀ ਕੋਈ ਸੇਵਾ ਨਹੀਂ ਹੁੰਦੀ ਜਿਸ ਘਰ ਵਿੱਚੋਂ।
ਹਰ ਦੀ ਸੇਵਾ
ਨਾਲ ਹਰੀ ਦੀ ਸੇਵਾ ਭਗਤੀ ਪਹਿਲ ਨਹੀਂ ਹੈ, ਭਜਨ ਬੰਦਗੀ ਨਹੀਂ ਹੈ।
ਘਰ ਮਰਹਟ ਸਾਰ
ਉਹਦਾ ਘਰ ਮਰਹਟ ਹੈ, ਮਸਾਣਾ ਵੀ ਨਹੀਂ ਆਈ, ਮਰਨ ਵਾਲਿਆਂ ਦੇ ਹੱਥ ਥਾਂ ਮਸਾਣ ਭੂਮਿਕਾ ਵੀ ਨਹੀਂ ਆਈ ਹਨ। ਆਦਮੀ ਜਿਉਂਦੇ ਪ੍ਰੇਤ ਵਸਦੇ ਭੂਤ ਰਹਿੰਦੇ ਉੱਥੇ, ਕੱਲ ਮੈਂ ਪ੍ਰੇਤ ਜੀ ਰਾਮ ਨਾਮ ਪਛਾਤਾ, ਉੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਰਦਾਰ ਚਲੀ ਜਾਂਦਾ ਨਾਨਕਾ ਜਿਨ੍ਹਾਂ ਦਾ ਅਵਤਾਰ, ਉੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਰਦਾਰ। ਗੁਰੂ ਸਾਹਿਬ ਦੇ ਪ੍ਰੇਮ ਦੇ ਤੀਰਾਂ ਦੀ ਬਾਬਤ ਕਹਿੰਦੇ ਹੈ, ਕਹਿੰਦੇ ਭਾਈ ਮੈਂ ਗੁੰਗਾ ਹੋ ਗਿਆ ਆਪਣੇ ਹੰਕਾਰ ਦੇ ਬਚਨ ਕਹਿਣ ਵੱਲੋਂ, ਅਤੇ ਬਾਵਰਾ ਮਸਤਾਨਾ ਹੋ ਗਿਆ ਦੁਨੀਆਂ ਦੀਆਂ ਸਿਆਣਪਾਂ
ਵੱਲੋਂ,
ਲੋਕਾਂ ਦੀ ਉਸ ਨਿੰਦਿਆ ਸੁਣ ਵੱਲੋਂ ਬੋਲਾ ਹੋ ਗਿਆ ਕੰਨਾਂ ਤੋਂ, ਮੈਂ
ਤਾਂ
ਕਰਕੇ ਕੁਸੰਗਤ ਜਾਣ ਵੱਲੋਂ ਮੈਂ ਪਿੰਗਲਾ ਹੋ ਗਿਆ
ਹਾਂ।
ਰਿਹਾ ਜਾ ਪ੍ਰੇਮ ਦਾ ਤੀਰ ਸੱਚੇ ਪਾਤਸ਼ਾਹ ਨੂੰ ਬੁੱਧ ਰੂਪੀ ਕਮਾਨ ਚੋਂ ਖਿੱਚ ਕੇ ਮਾਰਿਆ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਇਹੋ ਜਿਹਾ ਤੀਰ ਮਾਰਿਆ, ਮੈਂ ਲੱਡੂਹਾ ਹੋ ਗਿਆ, ਮਸਤ ਹੋ ਗਿਆ, ਹੁਣ ਪੈਰਾਂ ਕਰਕੇ ਸਤਸੰਗ ਚ ਕੁਸੰਗ ਚ ਨਹੀਂ ਕਦੇ ਜਾਂਦਾ, ਅਤੇ ਮਨ ਕਰਕੇ ਕਿਸੇ ਪ੍ਰਕਾਰ ਦਾ ਸਾਧ ਸੰਗਤ ਜੀ ਦੁਨੀਆਂ ਦੀਆਂ ਸਿਆਣਪਾਂ ਨੂੰ ਨਹੀਂ ਚਲਾ ਬਾਲਦਾ ਹਾਂ, ਇਹੋ ਜਿਹਾ ਮਸਤ ਉਹਨਾਂ ਹਾਂ, ਅਤੇ ਕੰਨਾਂ ਕਰਕੇ ਵੀ ਨਿੰਦਿਆ ਨਹੀਂ ਸੁਣਦਾ, ਮੂੰਹ ਕਰਕੇ ਕੋਈ ਕੁਮਚਨ ਨਹੀਂ ਕਿਸੇ ਨੂੰ ਕਹਿੰਦਾ, ਇਸ ਪ੍ਰਕਾਰ ਦਾ ਸੱਚੇ ਪਾਤਸ਼ਾਹ ਮੈਨੂੰ ਕਿੰਗਲਾ ਕਰ ਦਿੱਤਾ ਹੈ, ਹੁਣ ਇਸ ਤਰ੍ਹਾਂ ਦਾ ਮਸਤਾਨਾ ਹੋ ਗਿਆ ਹਾਂ ਮੈਂ, ਤੇ ਮੇਰੇ ਅੰਗ ਜਦ ਅਸੀਂ ਦੂਜੇ ਪਾਸੇ ਕੁਸੰਗਤ ਵੱਲ ਨਹੀਂ
ਚੱਲਦੇ,
ਪ੍ਰੇਮ ਦਾ ਤੀਰ ਐਸਾ ਮਾਰਨਾ ਕੀਤਾ ਉਪਦੇਸ਼ ਕਰ ਦੇ ਕੇ। ਸਹਿਜ ਕਬੀਰ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ ਇਹ ਸੂਰਬੀਰ ਬਹਾਦਰ ਹਨ,
ਮਾਇਆ ਬਾਣ
ਤੀਰ ਰੂਪੀ ਬਚਨ ਰੂਪੀ ਤੀਰ ਬਾਅਦ ਸੱਚੇ ਪਾਤਸ਼ਾਹ ਨੇ ਲਗਨ ਸਾਰੀ ਖਿਮਾ ਰੂਪੀ ਧਰਤੀ ਤੇ ਅਤੇ ਭੂਮਾ ਰੂਪ ਬ੍ਰਹਮ ਰੂਪੀ ਧਰਤੀ ਤੇ ਗਿਰ ਪਿਆ ਹਾਂ ਸੰਦੇਹ ਮਾਨ
ਵੱਲੋਂ,
ਮੇਰੇ ਕਾਲ ਵਿੱਚ ਵਿਰਾਗ ਰੂਪੀ ਛੇਕ ਪੈ ਗਿਆ, ਪ੍ਰੇਮ ਰੂਪੀ ਛੇਕ ਪੈ ਗਿਆ ਹੈ, ਹੁਣ ਵਿਰਾਗ ਖੰਭਿਆ ਨਹੀਂ ਜਾਂਦਾ, ਮੇਰਾ ਮਨ ਤਾਂ ਬਹੁਤ ਬੜਾ ਗਿਆ ਹਰਨੈਣ ਰਸ ਤੇ।
ਕਬੀਰ ਨਿਰਮਲ ਗੂੜ ਆਕਾਸ਼,
ਸਹਿਬ ਕਬੀਰ ਜੀ ਕਹਿੰਦੇ ਆ ਉਜਲ ਜਿਸ ਪ੍ਰਕਾਰ ਆਕਾਸ਼ ਵਿੱਚ ਬੱਦਲਾਂ ਦੀ ਜਿਹੜੀ ਬੂੰਦ ਹੈ ਨਿਰਮਲ ਸ਼ੁੱਧ,
ਮਰ ਗਈ ਧੂਮ ਵਿਕਾਰ,
ਜੇ ਉਹ ਧਰਤੀ ਵਿੱਚ ਪੈ ਜਾਵੇ ਵਿਕਾਰ ਪਹਿਲੀ ਕੰਦਰ ਵਾਲੀ ਧਰਤੀ ਹੈ ਜਿਹੜੀ ਜਿੱਥੇ ਬੇਕਾਰ ਹੋਇਆ ਕੋਈ ਖੇਤੀ ਨਹੀਂ ਪੈਦਾ ਹੁੰਦੀ, ਉੱਥੇ ਜੇ ਪੈ ਜਾਵੇ
ਮਰ ਗਈ ਧੂਮ ਵਿਕਾਰ,
ਵਿਕਾਰ ਕੰਦਰ ਵਾਲੀ ਧਰਤੀ ਵਿੱਚ ਪੈ ਗਈ ਆਕਾਸ਼ ਦੀ ਜਿਹੜੇ ਬੱਦਲ ਦੀ ਬੂੰਦ,
ਇਹ ਸੰਗਤ ਇਹ ਮਨ
ਉਹ ਵੇਖ ਲਓ ਜਿਹੜੀ ਭੂਮਿਕਾ ਕੰਦਰ ਦੀ ਭੂਮ ਹੈ ਕਾਲੀ ਧਰਤੀ ਹੈ ਉਖਰ, ਉਹ ਧਰਤੀ ਚੰਗੀ ਤੋਂ ਮੈਂ ਉਹ ਮੰਨੀ ਦੀ ਹੈ,
ਹੋਏ ਗਈ ਪਾਤਸ਼ਾਹ
ਹੱਥ ਚ ਪੈ ਕੇ ਸਵਾਹ ਹੋ ਜਾਵੇ ਸ਼ਾਂਤੀ ਬੂੰਦ ਹੀ ਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ
ਕਬੀਰ ਨਿਰਮਲ ਬੂੰਦ ਆਕਾਸ਼,
ਸਾਧ ਸੰਗਤ ਜੀ ਨਿਰਮਲ ਆਕਾਸ਼ ਦੇ ਚਿਰਾ ਆਕਾਸ਼ ਬ੍ਰਹਮ ਹੈ, ਉਹ ਚ ਬੱਦਲ ਦੀ ਨਿਆਣੀ ਸਤਿਗੁਰੂ ਸਾਹਿਬ ਜੋ ਪਾਪਾਂ ਦੀਆਂ ਮਹਿਲਾਂ ਨੂੰ ਮਿਟਣ ਵਾਲੇ ਉਜਲ ਹਨ, ਉਹਨਾਂ ਦੀ ਸਿੱਖਿਆ ਰੂਪੀ ਸ਼ਾਂਤੀ ਬੂੰਦ,
ਪਰ ਗਈ ਧੂਮ ਵਿਕਾਰਾਂ
ਵਾਲੇ ਕੌਣ ਹੈ ਨਿਸਰਦਕ ਲੋਕ ਜਿਹੜੇ ਹੈ, ਉਹ ਉਖਰ ਦੀ ਨਹੀਂ ਆਈ, ਕੰਦਰੀ ਧਰਤੀ ਨਹੀਂ ਆਈ, ਅਸਰਦਾ ਦੋਸ਼ੀ ਨੇ ਪੁਰਖ ਵਕਾਰੀ ਪੁਰਖਾਂ ਦੀ ਬੁੱਧੀ ਵਿੱਚ ਉਹ ਸਿੱਖਿਆ ਰੂਪੀ ਬੂੰਦ ਜਦੋਂ ਪਈ,
ਸੰਗਤ
ਬਿਨਾਂ ਸਤਸੰਗਤ ਤੋਂ ਇਸ ਪ੍ਰਕਾਰ ਉਹ ਮੰਨਣਗੇ ਧਾਰਮਿਕ ਸ਼ਕਤੀ ਦੋਸ਼ੀ ਨੇ,
ਹੋਏ ਗਈ ਪਾਤਸ਼ਾਹ
ਭਾਗ ਬਹਿ ਕੇ ਸਵਾਹ ਹੋ ਜਾਂਦੀ ਹੈ, ਐਖਾ ਕ੍ਰੋਧ ਰੂਪੀ ਪੱਠ ਕ੍ਰਿਸ਼ਨਾ ਰੂਪ ਭੱਜ ਪੈ ਕੇ ਸਵਾਹ ਹੀ ਉਹਨਾਂ ਦੀ ਜ਼ਿੰਦਗੀ ਹੋ ਗਈ, ਦਿਸ਼ਾ ਨੂੰ ਭੱਜ ਪੈ ਕੇ ਸਵਾਹ ਹੋ ਗਏ ਉਹ।
ਕਬੀਰ ਨਿਰਮਲ ਗੂੜ ਆਕਾਸ਼,
ਸਹਿਬ ਕਬੀਰ ਜੀ ਕਹਿੰਦੇ ਆ ਜਿਹੜੀ ਉਜਲ ਆਕਾਸ਼ ਕਿਲਾ ਆਕਾਸ਼ ਬ੍ਰਹਮ ਦੀ ਵਿੱਚੋਂ ਗੁਰੂ ਨੂੰ ਬਦਲ ਦੀ ਨਿਰਮਲ ਉਜਲ ਸ਼ਾਂਤੀ ਬੂੰਦ ਜੀ ਭੇਦ ਸਿੱਖਿਆ ਰੂਪ ਸ਼ੁੱਧ ਧਰਤੀ ਨੂੰ ਮੇਲ ਲਈ ਹੈ, ਸ਼ੁੱਧ ਬੁੱਧੀ ਰੂਪ ਧਰਤੀ ਜਿਹਨਾਂ ਨੂੰ ਮੇਲ ਲਈ ਹੈ, ਉਹਨਾਂ ਨੇ ਧਾਰਨ ਵਾਲਿਆਂ ਨੂੰ ਭੂਮਾ ਰੂਪ ਬ੍ਰਹਮ ਨੇ ਆਪਦੇ ਚ ਮੇਲ ਲਿਆ ਹੈ, ਅਨੇਕਾਂ ਸਿਆਣਕ ਨਿਆਣੇ ਨਿਆਇਕ ਆਦਿਕ ਜਿਹੜੇ ਕਹਿੰਦੇ ਸੀ ਜੀ ਦਾ ਭੇਦ ਹੈ ਉਹ ਸਰਬੰਗ ਹੈ ਅਲਪੰਗ ਹੈ, ਅਤੇ ਜਿਵੇਂ ਅੱਗ ਦਾ ਤੇ ਪਾਣੀ ਦਾ ਮੇਲ ਨੀ, ਇਸ ਪ੍ਰਕਾਰ ਜੀਵ ਅਲਪੰਗ ਹੈ, ਇਹ ਬ੍ਰਹਮ ਨਾਲ ਏਕਤਾ ਨਹੀਂ ਹੋ ਸਕਦੀ, ਪਰਮਾਤਮਾ ਤੋਂ ਸ੍ਰਿਸ਼ਟੀ ਮੰਨੀ ਬੈਠੇ ਹੈ, ਇੱਕ ਦੇਸੀ ਈਸ਼ਵਰ ਨੂੰ ਮੰਨਦੇ ਹਨ, ਇਸ ਪ੍ਰਕਾਰ ਅਨੇਕਾਂ ਸਿਆਣੇ ਨਿਆਂ ਚ ਜੁਗਤੀ ਪ੍ਰਧਾਨ
ਪੱਜ ਗਏ
ਖੰਭ ਗਏ ਉਹਨਾਂ ਦੇ ਧਿਨ ਧਿਨ ਦ੍ਰਿਸ਼ਟੀ ਪੈਦਾ ਕਰਨ ਵਾਸਤੇ, ਨਾਮ ਦੇ ਅਭਿਆਸ ਵਾਲਿਆਂ ਚ ਇੰਨਾ ਪ੍ਰਪੱਕ ਹੋਇਆ ਉਹਨਾਂ ਦੇ ਤਾਂ ਹੀ ਨਹੀਂ ਪੈਂਦਾ ਇਹ ਭੇਦਵਾਦੀਆਂ ਦੀ ਜੁਗਤੀਆਂ ਦਾ, ਉਹ ਏਕਤਾ ਜਿਹੜੀ ਹੋਈ ਹੈ ਬ੍ਰਹਮ ਦੇ ਨਾਲ, ਉਹਨੂੰ ਨਿਗਰਤ ਨਹੀਂ ਕੋਈ ਕਰ ਸਕਦੇ। ਅਸੀਂ ਏਕਤਾ ਪ੍ਰਾਪਤ ਹੋਈ ਹੈ, ਸਦਾ ਬ੍ਰਹਮ ਰੂਪ ਹੀ ਲੀਨ ਹੁੰਦੇ ਰਹਿੰਦੇ ਹੈ। ਕਿਸੇ ਦੀਆਂ ਡਿਊਟੀਆਂ ਦਾ ਤਾਲ ਨਹੀਂ ਤੈਨੂੰ ਚਿੱਤ 'ਚ, ਕਦੇ ਵਿਖੇਰ ਸ਼ਕਤੀ ਨਹੀਂ ਹੁੰਦੀ, ਕਦੇ ਨੱਕ ਨਹੀਂ ਉਹਨਾਂ ਦੇ ਅੰਦਰ ਫੁਰਦਾ, ਇਹੋ ਜਿਹਾ ਆਨੰਦ ਪ੍ਰਾਪਤ ਹੋ ਗਿਆ ਹੈ।
ਕਬੀਰ ਹੱਜ ਕਰਦੇ ਹੋ ਜਾਏ ਖਾਨ
ਸਾਹਿਬ ਜੀ ਬਿਲਾਸ ਤੌਰ 'ਤੇ ਕਹਿੰਦੇ ਹਨ ਕਾਜੀ ਦੇ ਤਾਂ, ਕਹਿਣ ਲੱਗੇ ਭਾਈ ਕਿਰਨ ਮੈਂ ਵੀ ਕਾਬੇ ਦੇ ਹੱਜ ਵਾਸਤੇ ਜਾਂਦਾ ਸਾਂ।
ਆਖਿਆ ਮਿਲਿਆ ਖੁਦਾ
ਰਾਜ, ਖੁਦਾ ਉਹਦੇ ਨੂੰ ਮਿਲ ਗਿਆ ਨਾਰਾਜ਼ ਹੋ ਕੇ।
ਸਾਈਂ ਮੁਝ ਸਿਓ ਲੜ ਪਰਿਆ,
ਸਾਈਂ ਦਾ ਮੇਰਾ ਲੜੀ ਪਿਆ ਹੈ ਸਾਈਂ,
ਤੁਝੇ ਕਿਨ ਫੁਰਮਾਈ।
ਤੈਨੂੰ ਕਿਨ ਦੱਸਿਆ ਕਬੀਰ ਵੀ ਮੈਂ ਮੱਕੇ ਰੂਪੀ ਗਾਂ ਜਰਾ ਚ ਰਹਿਣਾ, ਮੈਂ ਤਾਂ ਸਾਰੇ ਵਿਆਪਕ, ਤੂੰ ਇੱਕ ਮੱਕਾ ਸਮਝ ਕੇ ਮੇਰੇ ਬਲੇ ਨੂੰ ਹੱਜ ਕਰਨ ਆ ਪਿਆ, ਤੈਨੂੰ ਪਤਾ ਨਹੀਂ ਇਸ ਗੱਲ ਦਾ। ਤੈਨੂੰ ਇਹ ਗਾਏ ਨਾ ਬਾਣੀ ਗਾ ਕੇ ਕਿਹਨੂੰ ਦੱਸੀ ਹੈ, ਤੂੰ ਇੱਕ ਦੇਸੀ ਆ ਰੱਬ, ਮੈਂ ਤਾਂ ਸਰਬ ਵਿਆਪੀ ਹੈ, ਸਾਰਿਆਂ ਦਾ ਆਤਮਾ ਹੈ, ਸਾਈਂ ਮੇਰੇ ਨਾਲ ਲੜ ਪਿਆ ਹੈ ਮੁੰਨਾ, ਬਸ ਮੈਂ ਕੀ ਕਰਾਂ, ਖੁਦਾ ਨੇ ਤਾਂ ਮੇਰੇ ਨਾਲ ਝਗੜਾ ਪਾ ਲਿਆ।
ਕਬੀਰ ਹੱਜ ਕਰ
ਲੀਰ ਸਾਹਿਬ ਜੀ ਮਖੌਲ ਦੇ ਨਾਲ ਵੀ ਕਈ ਗੱਲਾਂ, ਜਿਸ ਪ੍ਰਕਾਰ ਜਦ ਤੂੰ ਬ੍ਰਾਹਮਣ ਬ੍ਰਾਹਮਣੀ ਲਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ, ਐਸੇ ਬਲਾਸ ਨਾਲ ਬਚਨ ਕਰਕੇ ਵੀ ਸਿੱਧ ਕਰਦੇ ਹਨ।
ਕਬੀਰ ਹੱਜ ਕਰਦਾ ਹੋਏ ਹੋਏ ਗਿਆ,
ਲੀਰ ਸਾਹਿਬ ਕਹਿੰਦੇ ਮੈਂ ਖੁਦਾ ਨੂੰ ਕਿਹਾ ਹੈ ਕਿ ਮਹਾਰਾਜ ਮੈਂ ਕਾਬੇ ਦੇ ਹੱਜ ਵਾਸਤੇ ਅੱਗੇ ਕਈ ਵਾਰੀ ਹੋ ਕੇ ਗਿਆ
ਹਾਂ,
ਕਈ ਵਾਰੀ ਕਹਿੰਦਾ ਆਇਆ ਕਿ ਗੱਲਬਾਤ ਨੂੰ ਤਾਂ ਕੀਤੀ, ਕਾਰਨ ਕੀ ਹੈ
ਸਾਰੇ
ਚੁੱਪ ਹੀ ਰਿਹਾ।
ਸਾਈਂ ਮੁਝ ਮੈਂ ਕਿਹਾ ਖਤਾ,
ਇਹ ਸਾਈਂ ਮੇਰੇ ਵਿੱਚ ਕੀ ਗੁਨਾਹ ਸੀ, ਇਹ
ਮੁੱਖੋਂ ਨਾ ਬੋਲਿਆ,
ਇਹ ਪੀਰ ਜੀ ਤੁਸੀਂ ਮੁੱਖੋਂ ਬੋਲੇ ਹੀ ਨਹੀਂ, ਇਸ ਪ੍ਰਕਾਰ ਉਹ ਪੀਰ ਕਰਾਮਾਤ ਵਾਲਾ ਈਸ਼ਵਰ ਜਿਹੜਾ ਕਿਉਂ ਨਾ ਮੂੰਹੋਂ ਬੋਲਿਆ।
ਕਬੀਰ ਜੀ ਜੋ ਮਾਰ ਹੈ
ਅੱਗੋਂ ਖੁਦਾ ਨੇ ਕਿਹਾ, ਅੱਗੋਂ ਕਬੀਰ ਮੈਂ ਤਾਂ ਨਹੀਂ ਬੋਲਿਆ, ਉੱਥੇ ਪਸ਼ੂਆਂ ਦੀਆਂ ਕੁਰਬਾਨੀਆਂ ਦੇਖ ਕੇ ਚੜਾਉਂਦੇ ਆ।
ਕਬੀਰ ਜੀ ਜੋ ਮਾਰ ਹੈ ਜੋਰ
ਕਰ, ਕਹਿੰਦੇ ਨੇ ਉਹ ਜਿਹੜੇ ਜੀਆਂ ਨੂੰ ਮਾਰਦੇ ਆ ਨਾ, ਖੁਦਾ ਨੇ ਕਿਹਾ ਹੈ ਕਬੀਰ ਜੋਰ ਕਰਕੇ ਜਿਹੜਾ ਮਾਰਦੇ ਆ, ਜ਼ੁਲਮ ਕਰਦੇ ਨੇ, ਜੋਰ ਕੀ ਆ ਸੋ ਜ਼ੁਲਮ ਹੈ।
ਕਹਤੇ ਹੈ ਜੋ ਹਲਾਲ
ਨਾਮ ਰੱਖਿਆ ਹੋਇਆ, ਹਲਾਲ ਇਹਨਾਂ ਨੇ
ਡਾਕਟਰ ਗਈ ਜਬ ਕਾਢ ਹੈ,
ਗਈ ਨਾਮ ਦਿਆਲੂ ਪ੍ਰੇਰਕ ਦਾ ਹੈ, ਗਈ ਧਾਤੂ ਤੋਂ ਦਿਆਲੂ ਬਣਦਾ ਹੈ, ਗਈ ਜੋ ਪ੍ਰੇਰਕ ਪਰਮੇਸ਼ੁਰ ਹੈ, ਜਦੋਂ ਆ ਗਿਆ ਸਾਹਿਬ ਕਿਤਾਬ ਦਾ ਪਲੋਕ ਚ ਦਫ਼ਤਰ ਕੱਢੇਗਾ ਇਹਦਾ ਜੀਵ ਦਾ ਸਾਹਿਬ,
ਇਹਦਾ ਕੌਣ ਹਵਾ,
ਉਹਨਾਂ ਨੇ ਢਾਈ ਛੁਰੀਆਂ ਨਾਲ ਬੱਕਰੇ ਨੂੰ ਹਲਾਲ ਕਰਨੇ, ਉਹ ਤੁਹਾਨੂੰ ਕਤਲ ਕੀਤਾ ਜਾਵੇਗਾ, ਕੀ ਹਾਲ ਹੋਵੇਗਾ, ਬੁਰਾ ਹੀ ਹਾਲ ਹੋਵੇਗਾ ਨਾ, ਮਾਸ ਖਾਣ ਵਾਲਿਆਂ ਨੂੰ ਮਾਸ ਆਪਦਾ ਕਟਾ ਕੇ ਦੇਣਾ ਪਵੇਗਾ।
ਕਬੀਰ ਜੋੜ ਪੀਆ ਤੋਂ ਜ਼ੁਲਮ ਹੈ,
ਤਾਂ ਕਹਿੰਦੇ ਹਾਂ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਕਿਸੇ ਨਾਲ ਜ਼ਬਰਦਸਤੀ ਕਰਨਾ, ਪਕੜ ਕੇ ਮਾਰਨਾ, ਇਹ ਬੜਾ ਭਾਰੀ ਜ਼ੁਲਮ ਹੈ।
ਇਹ ਜਵਾਬ
ਸਾਡੇ ਪਾਸੋਂ ਜਵਾਬ ਜ਼ਰੂਰ ਲਵੇਗਾ, ਜਵਾਬ ਦੇਣਾ ਪਵੇਗਾ, ਇਸ ਪ੍ਰਕਾਰ ਮਰਨਾ ਪਵੇਗਾ ਤੁਹਾਨੂੰ ਵੀ।
ਡਾਕਟਰ ਲੇਖਾ ਲੀਕ ਤੈਰੋ
ਮਾਸਟਰ ਵਿੱਚੋਂ ਧਰਮਰਾ ਜੀ, ਤੁਹਾਡਾ ਹਿਸਾਬ ਕਿਤਾਬ ਨਿਕਲੇਗਾ ਕਰਮਾਂ ਦਾ,
ਮਾਰ ਮੋਹੇ ਮੋਹੇ ਖਾਓ,
ਮੂੰਹ ਮੂੰਹ ਤੇ ਜੁੱਤੀਆਂ ਪੈਣਗੀਆਂ, ਮਾਰ ਖਾਓਗੇ, ਮੋਹ ਦੇ ਮੋਹਿਆ ਹੋਇਆ ਲੁੱਟਿਆ ਹੋਇਆ ਨੇ, ਮਾਰ ਹੀ ਖਾਣੀਆਂ ਤੂੰ।
ਕਬੀਰ ਲੇਖਾ ਦੇਣਾ ਸੁਹੇਲਾ,
ਕਹਿੰਦੇ ਹਿਸਾਬ ਕਿਤਾਬ ਦੇਣਾ ਸੁਖਾਲਾ ਇਸ ਪ੍ਰਕਾਰ ਹੈ, ਪਵਿੱਤਰ ਭਾਵਨਾ ਹੋਵੇ, ਦਿਲ ਦੀ ਸਫਾਈ ਹੋਵੇ, ਪਵਿੱਤਰਤਾ ਹੋਵੇ, ਤਾਂ ਤਾਂ ਹਿਸਾਬ ਕਿਤਾਬ ਦੇਣਾ ਸੁਖਾਲਾ ਹੀ ਹੈ।
ਸਾਚੇ ਦੀਵਾਨ,
ਕਿਉਂਕਿ ਉਹ ਸੱਚੇ ਦੀਵਾਨ ਦੇ ਵਿੱਚ
ਪੱਲਾ ਨਾ ਪਕੜਾ,
ਫਿਰ ਹਿਸਾਬ ਦੇਗਾ ਕਿੱਧਰ ਜਾਣਾ ਹੈ, ਕਿਉਂ ਪੱਲਾ ਨੀ ਕੋਈ ਪਕੜੇਗਾ, ਕਿਉਂ ਉਹ ਸੱਚੇ ਦੀਵਾਨ ਵਿੱਚ ਜੇ ਦਿਲ ਦੀ ਨਾ ਸਫਾਈ ਹੋ, ਫਿਰ ਛਡਾਉਣ ਵਾਸਤੇ ਕਿਸੇ ਨੂੰ ਪੱਲਾ ਨਹੀਂ ਪਕੜਨਾ, ਜੇ ਦਿਲ ਸਫਾ ਹੋਊਗਾ ਫਿਰ ਹਿਸਾਬ ਮੰਗਣ ਵਾਸਤੇ ਕਿਸੇ ਨੂੰ ਪੱਲਾ ਨਹੀਂ ਪਕੜਨਾ, ਕਿ ਸੌ ਦੇ ਕੇ ਜਾ ਬਖਸ਼ੇ ਜਾਵਾਂਗੇ।
ਕਬੀਰ ਧਰਤੀ ਔਰ ਆਕਾਸ਼,
ਕਬੀਰ ਜੀ ਕਹਿੰਦੇ ਧਰਤੀ ਦੇ ਵਿੱਚ ਤੇ ਆਕਾਸ਼ ਵਿੱਚ
ਹੋਏ ਤੂੰ ਬੜੀ ਅਬਦ,
ਦੋ ਟੂੰਬੜੀਆਂ ਹਨਗੀਆਂ, ਅਬਦ ਨਾਸ਼ ਤੋਂ ਰਹਿਤ, ਦੋ ਟੂੰਬੜੀਆਂ ਕਿਹੜੀਆਂ, ਆਸਾ ਤੇ ਤ੍ਰਿਸ਼ਨਾ, ਅਵਿਦਿਆ ਤੇ ਮਾਇਆ, ਇਹ ਬਦਲ ਤੋਂ ਰਹਿਤ ਹਨ, ਬੜੀਆਂ ਟੂੰਬੜੀਆਂ ਦੀ ਨਿਆਈ ਹਨ, ਬੜੀਆਂ ਭਾਰੀਆਂ। ਇਸੇ ਪ੍ਰਕਾਰ
ਕਬੀਰ ਧਰਤੀ ਔਰ ਆਕਾਸ਼,
ਧਰਤੀ ਤੇ ਆਕਾਸ਼ ਵਿੱਚ
ਹੋਏ ਤੂੰ ਬੜੀ ਅਬਦ,
ਦੋਨ ਤੂੰ ਬੜੀਆਂ ਹੈ ਮਾਇਆ, ਇੱਕ ਤਾਂ ਸੰਤਨ ਤੇ ਇੱਕ ਭਗਵੰਤ ਨੇ, ਤੂੰ ਬਦਲ ਤੋਂ ਰਹਿ ਤਾਂ ਮਾਰੀ ਨਹੀਂ ਜਾਂਦੀ, ਕਾਵ ਕੋਈ ਜਿਸ ਪ੍ਰਕਾਰ ਅਸਲ ਸਲਾਈ ਮੈਂ ਸਲੇ ਮੈਂ ਕਾਵ ਕਟਾਰਾ ਕਰ ਸਕੇ, ਸੰਤਾਂ ਦਾ ਮਿੱਥਿਆ ਨਿਸ਼ਚੇ ਕੀਤੀ ਉਹ ਮਰਨੀ ਹੈ, ਅਤੇ ਬ੍ਰਹਮ ਅਸੰਗੀ ਹੈ, ਉਸ ਨੇ ਇਸ ਤਰ੍ਹਾਂ ਤੈਨੂੰ ਮਰਿਆ ਹੈ। ਇਸੇ ਪ੍ਰਕਾਰ
ਕਬੀਰ ਧਰਤੀ ਔਰ ਆਕਾਸ਼,
ਕਬੀਰ ਸਾਹਿਬ ਜੀ ਕਹਿੰਦੇ ਧਰਤੀ ਤੇ ਆਕਾਸ਼ ਦੀਆਂ ਜਿੰਨੀਆਂ ਜੂਨਾਂ ਹਨਗੀਆਂ, ਸਵਰਗ ਲੋਕ ਬ੍ਰਹਮ ਲੋਕ ਆਦਿਕ ਪ੍ਰਿਥਵੀ ਦੀਆਂ,
ਹੋਏ ਤੂੰ ਬੜੀ ਅਬਾ,
ਦੋਹਾਂ ਦੇ ਜਦੋਂ ਬੜੀ ਹੈ ਬਲ ਵਾਲੀ, ਤੇ ਕਿਸੇ ਤੋਂ ਤੂੰ ਵੱਧ ਨਹੀਂ ਕੀਤੀ ਜਾਂਦੀ, ਮਾਰੀ ਨਹੀਂ ਜਾਂਦੀ, ਇਹਦੀ ਬਲ ਵਾਲੀ ਹੈ ਤੂੰ।
ਹੱਥ ਦਰਸ਼ਨ ਸੰਤੇ ਪਰੇ,
ਇਹ ਮਾਇਆ ਛੇ ਦਰਸ਼ਨ ਜਿਹੜੇ ਜੋਗੀ ਜਿਵੇਂ ਸ਼੍ਰੇਵ ਦੇ ਸੰਨਿਆਸੀ ਆਦਿਕ ਹੈ, ਉਹ ਤੇਰੇ ਸੰਸਿਆਂ ਦੀ ਪੈ ਗਈ, ਕਿਤੋਂ ਸਾਨੂੰ ਮਾਇਆ ਆ ਗਏ, ਕਿਤੋਂ ਅਸੀਂ ਆਪਣੀਆਂ ਕੁੜੀਆਂ ਬਣਾ ਦਿੱਤੇ। ਅਸੀਂ ਚੌਰਾਸੀ ਸਿੱਧੀ ਰਾਜ ਛੱਡਿਆ, ਇਹ ਸਿੱਧ ਬਣ ਗਏ, ਫਿਰ ਵੀ ਪੂਜਾ ਭੇਸਾ ਵੀ ਸਾਡੇ ਚੇਲੇ ਆ ਕੇ ਮੱਥਾ ਟੇਕਣ, ਇਸ ਤੇ ਤੇਰੀ ਸੰਕਲਪਾਂ 'ਚ ਲੱਗੇ ਰਹਿੰਦੇ ਆ, ਮੁਕਤ ਨਹੀਂ ਹੁੰਦੇ। ਇਹ ਹਾਲਤ ਬਣੀ ਹੋਈ ਹੈ, ਤੇਰੇ ਵਿੱਚ ਹੀ ਸਾਰਿਆਂ ਦਾ ਚਿੱਤ ਚਿਬੜਿਆ ਹੋਇਆ ਹੈ, ਇਹੀ ਤੂੰ ਬਲ ਵਾਲੀ ਹੈ। ਇਸੇ ਤਰ੍ਹਾਂ ਹੋਰ ਪੜ੍ਹੋ,
ਕਬੀਰ ਕਰਦੀ ਅਰ ਆਕਾਸ਼
ਜੀ ਕਹਿੰਦੇ ਹੈ, ਧਰਤੀ ਤੇ ਜ਼ਮੀਨ ਦੇ ਅੰਦਰ ਤੇ ਆਕਾਸ਼ ਦੇ ਅੰਦਰ
ਹੋਏ ਤੂੰ ਬੜੀ ਅਬਦ,
ਜੇ ਤੂੰ ਸੱਚਾ ਤੂੰ ਦੋਹਾਂ ਲੋਕਾਂ ਧਰਤੀ ਦੇ ਸਮਾਨ ਦੇ, ਸੱਚਾ ਤੂੰ ਦੋਹਾਂ ਲੋਕਾਂ ਧਰਤੀ ਦੇ ਸਮਾਨ ਦੇ ਅੰਦਰ, ਧਰਤੀ ਨਿਮਰਤਾ ਵਾਲੇ ਜਿਹੜੇ ਪੁਰਖ ਹੈ ਤੇ ਗਿਆਨ ਵਾਂਗੇ ਚਿੜਾ ਕਾਸ਼ ਰਹਿਣ ਵਾਲੇ, ਦੋਹਾਂ ਦੇ ਵਿੱਚ ਤੂੰ ਬਲ ਵਾਲੇ ਹੈ ਤੇ ਤੈਨੂੰ ਕੋਈ ਬਲ ਨਹੀਂ ਸਕਦਾ, ਮੈਂ ਨਹੀਂ ਸ਼ਰਮਤੀ ਸ਼ਸਤਰਾਂ ਨੂੰ, ਨਹੀਂ ਬੈਠੀ ਪਾਲਤਾ ਨਚ ਕਲੇ ਗ੍ਰੰਥ ਆਪੋ, ਨਹੀਂ ਸੌਸਤੀ ਮਾਰਤਾ, ਇਹ ਸੱਤਾ ਚੇਤਨ ਦੀ ਤੂੰ ਸ਼ਸਤਰਾਂ ਨਾਲ ਕੱਟੀ ਨਹੀਂ ਜਾਂਦੀ, ਅਤੇ ਪਾਣੀ ਨਾਲ ਦਵਾਈ ਨਹੀਂ ਜਾਂਦੀ, ਅੱਗ ਨਾਲ ਸਾੜੀ ਨਹੀਂ ਜਾਂਦੀ, ਅਸੀਂ ਤੇਰੀ ਸੱਤਾ ਹੈ ਬਲ ਹੈ। ਜਿਨ੍ਹਾਂ ਨੇ ਪਰਮੇਸ਼ਰ ਤੇਰੀ ਚੇਤਨਤਾ ਨੂੰ ਧਾਰਨ ਕੀਤਾ, ਉਹ ਛੇ ਦਰਸ਼ਨ ਜਿਹੜੇ ਹਨ, ਪੰਜੇ ਗਿਆਨ ਦੇ ਸੇਵਾ ਮਨ, ਇਹ ਸਾਰੇ ਉਹਨਾਂ ਵਿਸ਼ਿਆਂ ਦੇ ਸੰਸਿਆ ਤੋਂ ਪਰੇ ਹੋ ਗਏ, ਇਹ ਮੁਕਤ ਹੋ ਗਏ ਪੁਰਖ। ਚੌਰਾਸੀ ਲੱਖ ਜੂਨ ਤੋਂ ਵੀ ਸਿੱਧ ਮੁਕਤ ਹੋ ਗਏ ਪੁਰਖ, ਚੌਰਾਸੀ ਲੱਖ ਜੂਨ ਚ ਵੀ ਨਹੀਂ ਪੈਣਾ ਪੈਂਦਾ, ਜਿਹਨਾਂ ਨੂੰ ਇਹ ਪਰਮੇਸ਼ਰ ਦੀ ਸੱਤਾ ਤੇ ਉਹਦੀ ਪ੍ਰਾਪਤੀ ਹੋਈ ਹੈ।
ਕਬੀਰ ਮੇਰਾ
ਕਬੀਰ ਜੀ ਮਹਾਰਾਜ ਅੱਗੇ ਬੇਨਤੀ ਕਰਦੇ ਹਨ, ਤੇ ਅੰਤਰਗਾਮੀ ਮੇਰਾ ਪਦਾਰਥ ਤੇ ਵਿੱਚ ਮੇਰੀ ਦੇਹ ਵਿੱਚ ਮੇਰੀ ਹੰਗਤਾ ਤੇ ਮੇਰ ਪਦਾਰਥਾਂ ਚ ਮਮਤਾ, ਇਹ ਕੋਈ ਚੀਜ਼ ਨਹੀਂ ਹੈ। ਤੇਰੇ ਲੱਗਣਾ ਸੀ ਮਾਰਾ ਸਭ ਕੁਝ ਆਪ ਨੀ
ਹੋਵੀਰ
ਸਰਦਨ 13-13 ਕਰਦੀਆਂ, ਸਾਰਿਆਂ ਨੂੰ ਵਾਹਿਗੁਰੂ ਦੇ 13-13 ਬਣਾ ਕੇ ਸਭਨਾਂ ਨੂੰ ਝੋਲੀਆਂ ਭਰਤੀਆਂ ਸੀ, ਤੇ ਮੇਰੇ ਵਿੱਚ ਸੱਚੇ ਪਾਤਸ਼ਾਹ ਕਾਹਦੀ ਹੈ।
ਕਬੀਰ ਤੂੰ ਤੂੰ ਕਰਤਾ ਤੂੰ ਹੁਆ
ਸਾਹਿਬ ਜੀ ਪਹਿਲਾਂ ਧਿਆਨ ਦਾ ਸਰੂਪ ਦੱਸਦੇ ਹਨ, ਧਿਆਤਾ ਧਿਆਨ ਅੰਤ ਇਹ ਸੁਗਤੀ ਹੁੰਦੀ ਹੈ, ਧਿਆਤਾ ਹੈ ਅੰਤਾ ਕਰਨ ਅਤੇ ਧਿਆਨ ਹੈ ਅੰਤਾ ਕਰਨ ਦੀ ਬਿਰਤੀ 'ਚ ਲੱਗਾ ਹੋਇਆ, ਧਿਆ ਪਦਾਰਥ ਜਿਸ ਦਾ ਧਿਆਨ ਕਰਨਾ ਹੈ, ਇਸੇ ਪ੍ਰਕਾਰ ਕਹਿੰਦੇ ਹਨ।
ਕਬੀਰ ਤੂੰ ਤੂੰ ਕਰਤਾ
ਕਹਿੰਦੇ, ਤੂੰ ਹੀ ਪਰਮੇਸ਼ਰ ਤੂੰ ਪਤਾ ਦਾ ਖਰਚ ਹੈ, ਤੂੰ ਹਮਾਰਾ ਪਾਪਾ ਦਾ ਖਰਚ ਹੈ, ਤੇਰੇ ਨਾਮ ਦਾ ਅਭਿਆਸ ਕਰਦਾ ਕਰਦਾ ਤੂੰ ਤੇਰਾ ਰੂਪ ਹੀ ਮੈਂ ਹੋ ਗਿਆ
ਪਾਤਸ਼ਾਹ,
ਤੁਹਾਡਾ ਹੰਕਾਰ ਨਹੀਂ ਲਿਆ ਕਿ ਮੈਂ ਦੇਹ ਹਾਂ ਮੈਂ ਜੀਵ ਹਾਂ, ਇਹ ਧਿਆਨ ਹੈ, ਧਿਆਨ ਨੂੰ ਮੈਂ ਆਸਣ ਪਾਵਾਂ, ਪੂਰਾ ਧਿਆਨ ਜੀ ਦਾ ਪੱਕ ਜੇ ਇਹ ਵਾਰ ਇਸ ਤਰ੍ਹਾਂ ਕਹਿੰਦਾ ਕਿ ਧਿਆਤਾ ਧਿਆਨ ਤੇ ਸਿਰਫ ਦੀ ਮਿਹਨਤ ਕੇ ਧਿਆ ਕਾਰ ਬੁੱਧੀ ਹੋ ਜਾਂਦੀ ਹੈ, ਇਹ ਧਿਆਨ ਦਾ ਸਰੂਪ ਦੱਸਿਆ ਜੇ ਸਲੋਕ ਵੀ ਇਸ ਤੋਂ ਕਰੋਤੇ, ਹੁਣ ਗਿਆਨ ਦਾ ਸਰੂਪ ਦੱਸਦੇ ਦੂਜੀ ਤੱਕ ਵਿੱਚ,
ਜਦ ਆਪਾ ਪਰਤਾ ਮਿਟ ਗਿਆ,
ਜਦੋਂ ਆਪਾ ਜਿਹੜਾ ਦੇਹ ਅਭਿਆਸ ਹੈ ਖਤਮ ਕਾਰਾਂ ਸਾਹਿਬ ਅੜਤਾ ਵੀ ਜੀ ਮੰਨਿਆ ਹੈ, ਸਰਵੰਗ ਮੰਨਿਆ ਖਤ ਗੁਣਾ ਸਾਹਿਬ, ਇਹ ਜਦੋਂ ਦੋਵੇਂ ਮਿਟ ਗਏ ਵਾਚ ਸੁਨੋਹਾ ਨੇ
ਦੇਖੋ ਤੱਕ,
ਜਿੱਥੇ ਵੇਖੀਏ ਸੱਚੇ ਪਾਤਸ਼ਾਹ ਤੂੰ ਹੀ ਤੂੰ ਹੈ, ਜੇ ਤੂੰ ਸਭ ਦੇਖੋ ਸਾਹਿਬ ਸਮੇਂ ਜੀ ਜਿਹੜਾ ਹੈ ਇਹ ਮੱਖਰ ਦਾ ਵਾਚਕ ਹੈ, ਤੂੰ ਇੱਥੇ ਇਸ ਦੇਵਤਾ ਨਹੀਂ ਮੰਨਿਆ, ਕਿਉਂਕਿ ਭਗਤੀ ਦੇ ਪ੍ਰਤਾਪ ਨੂੰ ਵਿੱਚ ਲਪੇਟ ਕੇ ਬਚਨ ਕਹੇ ਹੈ, ਜੇ ਮੈਂ ਕਹਿ ਦਿੰਦੇ ਤਾਂ ਦੋ ਸਾਹਿਬ ਹੋਣਾ ਸੀ, ਤੂੰ ਕਹਿ ਦਿੰਦੇ ਕਿ ਵਾਚ ਆਸੂਚ ਹੋਣਾ ਸੀ ਈਸ਼ਵਰ ਤੇ, ਇਸ ਕਰਕੇ ਤੂੰ ਸਿੱਧ ਦਾ ਵਾਚਕ ਹੈ, ਜਿੱਥੇ ਵੇਖੀਏ ਸੱਚੇ ਪਾਤ ਤੂੰ ਸਦਾ ਸਲਾਉਂਕ ਨਿਰੰਕਾਰ ਹੈ।
ਕਬੀਰ ਬੇਕਾਰ ਹੈ ਕਿਸਮਤੇ,
ਕਬੀਰ ਜੀ ਕਹਿੰਦੇ ਆ ਜਦੋਂ ਇਹ ਵਕਾਰ ਨੀ ਮਿਟੇ ਭਾਈ, ਮਨ ਕਰਕੇ ਵਕਾਰਾਂ ਨੂੰ ਚਲਾਉਂਦੇ ਰਹਿੰਦੇ ਹਨ,
ਫਿਰ ਕਰਦੇ
ਐਵੇਂ ਆਸ ਕਰਦੇ ਵੀ ਸਾਨੂੰ ਬ੍ਰਹਮ ਲੋਕ ਦੀ ਪ੍ਰਾਪਤੀ ਹੋਊਗੀ, ਸਾਨੂੰ ਬਕੁੰਠ ਦੀ ਪ੍ਰਾਪਤੀ ਹੋਊਗੀ, ਅਸੀਂ ਮੁਕਤ ਹੋ ਜਾਵਾਂਗੇ, ਉਹ ਝੂਠੇ ਪੁਰਖ ਹੈ, ਉਹਨਾਂ ਦੀ ਆਸਾਂ ਵੀ ਝੂਠੀਆਂ ਹਨ, ਨਾਲ
ਮਨੋਰਥ ਕੋਈ ਨਾ ਪੂਰਿਆ,
ਉਹਨਾਂ ਦੇ ਮਨ ਦਾ ਸੰਕਲਪ ਹੈ, ਜਿਹਨਾਂ ਦੇ ਚਿੱਤ ਦੀ ਵਾਸਨਾ ਹੈ ਜਿਸਾਂ ਦੀ, ਕੋਈ ਸੰਕਲਪ ਵੀ ਪੂਰਾ ਨਹੀਂ ਪਰਮਾਤਮਾ
ਹੋਇਆ,
ਨਿਰਾਸ਼ੇ ਹੋ ਕੇ ਉੱਠੇ ਚਲੇ ਗਏ, ਜਿਹੜੇ ਦੋ ਭ੍ਰਿਸ਼ਟ ਪੁਰਖ ਸੀ ਉਹ ਦੋ ਪਤਨੀ ਨੂੰ ਪਾ ਕੇ ਦਿੰਬ ਭੋਗ ਭੋਗਦੇ ਹੈ, ਜਾਂ ਬਾਹਰੋਂ ਲੋਕ ਦੇ ਸੁੱਖ ਭੋਗਦੇ ਹੈ, ਫਿਰ ਜਦੋਂ ਭੋਗ ਭੋਗ ਲੜਦੇ ਹੈ ਫਿਰ ਦੁਨੀਆਂ ਦੇ ਅੰਦਰ ਉਹ ਸਾਰ ਸੰਬੰਧੀ ਭੋਗੀਆਂ ਪੁਰਖਾਂ ਦੇ ਘਰ ਜਾਂਦੇ ਹੈ, ਤੇ ਭੋਗਾਂ ਦੀ ਵਾਸਨਾ ਹੋਣ ਕਰਕੇ ਫਿਰ ਭੋਗ ਭੋਗਦੇ ਹੈ, ਅਤੇ ਜੇ ਫਿਰ ਕਿਤੇ ਉਹ ਭੋਗਾਂ ਦੇ ਅੰਦਰ ਇੱਛਾ ਮਿਟ ਗਏ, ਫਿਰ ਕਿਸੇ ਮਹਾਤਮਾ ਦੇ ਘਰ ਦਾ ਜਨਮ ਹੁੰਦਾ, ਫਿਰ ਵਿਰਾਗ ਦੇ ਸਹਿਤ ਹੋ ਕੇ ਨਾਮ ਜਪ ਕੇ ਮੁਕਤ ਹੋ ਜਾਂਦੇ ਹੈ। ਇਸ ਪ੍ਰਕਾਰ ਦੀ ਹਾਲਤ ਹੈ ਜੀਵਾਂ ਦੀ।
ਮਨੋਰਥ ਕੋਈ ਨਾ,
ਮਨ ਦਾ ਸਕਲ ਵਿਕਾਰੀਆਂ ਦਾ ਕੋਈ ਵੀ ਪੂਰਾ ਨਹੀਂ
ਹੋਇਆ,
ਨਿਰਾਸ਼ ਹੋ ਕੇ ਉੱਠ ਕੇ ਚਲੇ ਗਏ ਪਰਲੋਕ
ਨੂੰ।
ਸਭ ਕਬੀਰ ਜੀ ਕਹਿੰਦੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਕੋਈ ਪੁਰਖ ਸਿਮਰਨ ਕਰਦਾ ਹੈ, ਸੁਖੀ ਹੈ ਪੂਰਨ ਸੰਸਾਰ ਵਿੱਚ। ਇਸ ਲੋਕ ਦੇ ਪਦਾਰਥਾਂ ਨੂੰ ਵੇਖ ਕੇ ਕਦੇ ਨਹੀਂ ਜੋੜਦਾ।